सुखदेव माधपुरी द्वारा रचित पुस्तक पंजाब दे लोक नायक विच्चों लोक गाथा जिउणा मोड़। पंजाब दी धरती सुरवीरां जोधियां संतां ते गुरुआं दी धरती है। यह जोधे ते गुरु पीर पंजाब दे लोक मानस नूं सदा टूंबदे रहे ने। यह पंजाब दी अणख गैरत ते सभिमान दे प्रतीक ने जिन्हां तों पंजाबी सदा प्रेरणा लैंदे रहे ने। मालवे का इलाका जिसनों जंगल का इलाका भी आखते ने एक अजिहा खिता है जिसने अणख ते सभिमान की राखी करन वाले अजिहे सुरमे पैदा किए ने जो डाकुआं दे रूप विच विचरदे होए भी पंजाब दे लोकां दे दिलां ते राज करदे ने अते अज भी पंजाबी उन्हां दी अंबारां गा के अथाह खुशी प्राप्त करदे ने। सुच्चा सिंह सुरमा अते जौणा मोड़ अजिहे दो मलवई लोक नायक ने जिन्हां दा नां सुन के पंजाबी गभरूआं दे डौले फरकण लग जांदे ने अते अखां विच अनूठी चमक डलका मारन लगदी है। जिला संगरूर दे पिंड मौड़ दा जंपल सधारण जट परिवार दे खड़क सिंह दा पुत्तर जौणा बड़ा साऊ ते निमर नौजवान सी जिसनू समय दीयां परिस्थितियां ने डाके मारन लई मजबूर कर दिता। गल इस तरह होई, एक दिन आथन वेले जौण सिंह जिसनू आम करके जौणा कह के बुलाते सन अपने डंगरां दे बाड़े विच कल्ला बैठा सी कि एक अदखड़ उम्र का ओपरा बंदा उन्हां दे घर का पता पुछदा पछाउंदा उहदे कोल आया। उस ओपरे पुरश का आदर मान करदियां जौणे ने उसनू अपने मंजे ते बिठा लिया। ओपरा बंदा आखण लगा, भतीज मैं काले पानी तो आया तेरे बड़े भाई किशने कोलों, उहदा सुनेहा लैके सीधा थोड़े कोल आया, फिर अपने पिंड जाऊँगा। उन्हें कहा भाई जे तू उहदा भाई है ते मां दा सीर चुंगिया तां डसके वाले डोगर तों बदला लै लै उहनूं मार के जिन्हें तेरे भरा किशने नूं धोखे नाल पुलिस नूं फड़ा के काले पानी की सज़ा दवाई है। भतीज बंदा कहदा है जिन्हें भाई का बदला नहीं लिया, डोगर मौजां करदा है ते भाई काले पानी नरक भोगदा। किशना जौने तो कुछ बरे वड्डा सी, शैल शबीला गभरू मौज मस्ती करन वाला नवां नवां बैली बनिया। किशने कोल ओपरे बंदे आउण लगे, घर दी कड्डी रूड़ी मारका शराब ते मुर्गे छक के ओपरे बंदे उन्हां दे खूह ते खड़दम मचाउंदे। उहदे बापू नूं इह सब कुछ पसंद नहीं सी, इस लई उसने किशने नूं टोकणा शुरू कर दिता। नित दा कलेश रहण लगा जिस करके किशना घरों भज के डसके दे डोगर ते खड़ियाल दे जैमल नाल रल के लुट्टां खोहां करन लगा। तीनों गूढ़े मित्र बन गए। उन्हां वेलियां विच अज वांग सड़कां नहीं सी, आवाजाई दे साधन घोड़े घोड़ियां ऊंट आदि सन, पैदल सफर करना पैंदा सी ते राह आम तौर ते जंगलां वेलियां विचों हो के जांदे सी। आम आदमी लई सफर करना खतरे तो खाली नहीं सी, डाकू आम सन जो जंगलां च फिरदे राह गुजरुआं नूं लुट लैंदे सन, बरातां आम लुटियां जांदियां सी। किशने होरां ने भी लुट्टां खोहां दा धंधा अपना लिया। किशने दे बाप ते जौणे नूं इह गल्लां पसंद नहीं सन, परंतु किशना उन्हां दी कित्थों मनन वाला सी, उहदे मूंह नूं तां खून लग चुका सी। एक दिन की होया, किशने होरां ने अपने ही पिंड दे माणियां दी बरात लुट लई। बरातियां चों किसे ने किशने नूं पछाण लिया, सारा पिंड किशने दी इस वारदात ते तोए तोए करन लगा ते उहदे बाप नूं फिट लानतां पाईआं। उहदा बाप परे बैठा शर्मशार हो रहा सी। पिंड दे खांदे पींदे मोहरी वासुदेव ने किशने दे नां ते पुलिस थाने रिपोर्ट लिखवा दित्ती। इस गल दा पता किशने नूं भी लग गया। उह कुछ दिनां मगरों मौड़ी आ के वासुदेव नूं गोलियां नाल भुन गया। पुलिस आई, किशने दे बाप ते भरा जौणे नूं फड़ के लै गई। किशने दा थौ पता पुछण लई तसीहे दित्ते गए, घर बार उजाड़ दित्ता। उह भला कित्थों किशने नूं लभ के लिआउंदी, किशने दी कहिड़ा घरदिआं नाल बणदी सी। वह लुट्टां खोहां दा माल जैमल दे घर ही रखता सी। किशने दे गल खून पैण दी खबर ने जैमल नूं सुचेत कर दिता। किशना उहदे कोल चलिया गया। उहने जैमल नूं आख्या, यारा तू ही कोई ओड़ पोड़ कर, पुलिस नूं कुछ दे दवा के मेरा नां खून चो कढ़वा। जैमल झट पैंतरा बदल गया, उहदा मन बेईमान हो गया। खून च फसिया किशना उहदा की बिगाड़ लूगा, उहने सोचिया ते कहा, किशनिया तेरा तां मेरे कोल हुण कुछ नहीं, तू सारा माल बंडा के लै गया सी। कुछ दिनों मगरों किशना फिर जैमल कोल आया ते एक बरात लुट्टण दी दस पाई। बरात लुट्टण दी लालच बस जैमल किशने नाल जंगल विच चला गया। लगे बरात उड़ीकण, बरात कित्थों आउणी सी, इह तां किशने ने जैमल नूं सद्दण दा बहाना ही घड़िया सी। किशने ने जैमल नूं ललकारिया, बेईमाना भज लै कित्थे भज्जणा है, तैं मेरे हिस्से दा माल हड़प के तेरे नाल मित्र मार कीती है। तड़ाक तड़ाक गोलियां चलियां ते जैमल धरत ते चुफाल ढेरी हो गया। ਕਿਸ਼ਨੇ ਨੇ ਜੈਮਲ ਦੀ ਪਤਨੀ ਨੂੰ ਸੁਨੇਹਾ ਭੇਜ ਦਿੱਤਾ ਕਿ ਉਹ ਆਪਣੇ ਬੇਈਮਾਨ ਪਤੀ ਦੀ ਲਾਸ਼ ਚੁੱਕ ਕੇ ਲੈ ਜਾਵੇ। ਜੈਮਲ ਡੋਗਰ ਹੋਰਾਂ ਦਾ ਲੰਗੋਟੀਆ ਜਾਰ ਸੀ, ਇਕੱਠੇ ਡਾਕੇ ਮਾਰੇ ਸਨ, ਜੰਝਾਂ ਲੁੱਟੀਆਂ ਸਨ। ਜੈਮਲ ਦਾ ਕਿਸ਼ਨੇ ਹੱਥੋਂ ਮਾਰਿਆ ਜਾਣਾ ਉਸ ਤੋਂ ਬਰਦਾਸ਼ਤ ਨਾ ਹੋਇਆ। ਕਿਸ਼ਨੇ ਨੇ ਯਾਰ ਮਾਰ ਕਰਕੇ ਚੰਗਾ ਨਹੀਂ ਕੀਤਾ, ਪਾਪ ਕਮਾਇਆ, ਹੁਣ ਉਹਦੇ 'ਤੇ ਵਿਸਾਹ ਕਰਨਾ ਠੀਕ ਨਹੀਂ। ਡੋਗਰ ਨੇ ਕਿਸ਼ਨੇ ਦਾ ਬਚਾਓ ਕਰਨ ਦੇ ਪੱਜ ਉਹਨੂੰ ਸੁਨੇਹਾ ਭੇਜ ਕੇ ਡੱਸ ਕੇ ਸੱਦ ਲਿਆ। ਰਾਤ ਨੂੰ ਖੂਬ ਸੇਵਾ ਕੀਤੀ। ਨਸ਼ੇ ਵਿੱਚ ਚੂਰ ਹੋਇਆ ਕਿਸ਼ਨਾ ਬੇਸੁਰਤ ਹੋ ਕੇ ਮੰਜੇ 'ਤੇ ਸੌਂ ਗਿਆ। ਉੱਧਰ ਧੋਖੇਬਾਜ਼ ਡੋਗਰ ਨੇ ਘਰ ਨੂੰ ਬਾਹਰੋਂ ਜਿੰਦਰਾ ਮਾਰ ਕੇ ਬੁਢਲਾਡੇ ਦੇ ਥਾਣੇ ਜਾ ਖਬਰ ਦਿੱਤੀ। ਅਣਗਿਣਤ ਪੁਲਿਸ ਦੇ ਸਿਪਾਹੀਆਂ ਨੇ ਸੁੱਤੇ ਪਏ ਕਿਸ਼ਨੇ ਨੂੰ ਆਣ ਦਬੋਚਿਆ। ਉਦੋਂ ਅੰਗਰੇਜ਼ਾਂ ਦਾ ਰਾਜ ਸੀ, ਮੁਕੱਦਮਾ ਚੱਲਿਆ। ਮਲਕਾਂ ਨੇ ਕਿਸ਼ਨੇ ਨੂੰ ਉਮਰ ਕੈਦ ਦੀ ਸਜ਼ਾ ਦੇ ਕੇ ਕਾਲੇ ਪਾਣੀ ਦੀ ਜੇਲ੍ਹ ਵਿੱਚ ਭੇਜ ਦਿੱਤਾ। ਡੋਗਰ ਨੇ ਧੋਖੇ ਨਾਲ ਮਿੱਤਰ ਮਾਰ ਕਰਕੇ ਆਪਣੇ ਯਾਰ ਕਿਸ਼ਨੇ ਨੂੰ ਕਾਲੇ ਪਾਣੀ ਦੀ ਸਜ਼ਾ ਕਰਵਾ ਦਿੱਤੀ ਸੀ। ਕਿਸ਼ਨਾ ਕਾਲੇ ਪਾਣੀ ਸਜ਼ਾ ਭੁਗਤ ਰਿਹਾ ਡੋਗਰ ਦੇ ਸੀਰਮੇ ਪੀਣ ਲਈ ਕਚਿੱਚੀਆਂ ਵੱਟ ਰਿਹਾ ਸੀ ਅਤੇ ਬਦਲਾ ਲੈਣ ਲਈ ਉਹਨੇ ਜਿਉਣੇ ਨੂੰ ਸੁਨੇਹਾ ਭੇਜਿਆ ਸੀ। ਆਪਣੇ ਵੱਡੇ ਭਰਾ ਕਿਸ਼ਨੇ ਦਾ ਸੁਨੇਹਾ ਸੁਣਦੇ ਸਾਰੇ ਜਿਉਣਾ ਝੰਝੋੜਿਆ ਗਿਆ। ਇੱਕ ਆਹ ਸੀਨਿਓ ਪਾਰ ਹੋ ਗਈ। ਉਪਰਾ ਬੰਦਾ ਜਲ ਪਾਣੀ ਛੱਕ ਕੇ ਆਪਣੀ ਰਾਹ ਪਿਆ ਅਤੇ ਜਿਉਣੇ ਦੇ ਚਿੱਤ ਨੂੰ ਚਿਤਮਣੀ ਲੱਗ ਗਈ। ਉਹ ਅਜੀਬ ਬੇਚੈਨੀ ਦਾ ਸ਼ਿਕਾਰ ਹੋ ਗਿਆ। ਜਿਉਣੇ ਮੋੜ ਸੁਣੀ ਗੱਲ ਲੱਗੀ ਕਾਲਜੇ ਨੂੰ ਸੱਲ, ਅੱਜ ਕੱਲ੍ਹ ਲਵਾਂ ਬੈਰ ਐਨ ਫੇਰ ਖਾਵਾਂ ਰੱਜ ਕੇ, ਇਹੋ ਆਉਂਦੀ ਦਲੇਰੀ ਜੱਗ ਜੰਮਣਾ ਨਾ ਦੂਜੀ ਵੇਰੀ, ਮੇਰੀ ਐ ਸਲਾਹ ਮਾਰਾਂ ਅਹਿਮਦੇ ਨੂੰ ਭੱਜ ਕੇ। ਇੱਕ ਜਵਾਲਾ ਜਿਉਣੇ ਦੇ ਸੀਨੇ 'ਚ ਮੰਗ ਰਹੀ ਸੀ। ਉਹਨੇ ਘਰੋਂ ਗਣਾਸੀ ਚੁੱਕੀ ਅਤੇ ਚੁੱਪ ਚਾਪ ਆਪਣੇ ਖੇੜੇ ਨੂੰ ਸਿਰ ਨਵਾ ਕੇ ਜੰਗਲ ਵੱਲ ਨੂੰ ਤੁਰ ਪਿਆ। ਅਗਾਂਹ ਉਹਨੂੰ ਜੰਗਲ 'ਚ ਸ਼ਿਕਾਰ ਖੇਡਦਾ ਇੱਕ ਅੰਗਰੇਜ਼ ਟੱਕਰਿਆ, ਜਿਸ ਪਾਸੋਂ ਉਸਨੇ ਝਪੱਟਾ ਮਾਰ ਕੇ ਉਹਦੀ ਰਫਲ ਖੋਹ ਲਈ ਅਤੇ ਉਹਨੂੰ ਭਜਾ ਦਿੱਤਾ। ਅਗਾਂਹ ਡਾਕੂਆਂ ਦੀ ਇੱਕ ਟੋਲੀ ਟੱਕਰ ਗਈ। ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਜਿਉਣਾ ਕਿਸ਼ਨੇ ਦਾ ਭਰਾ ਆ, ਤਾਂ ਖੁਸ਼ੀ ਖੁਸ਼ੀ ਉਹਨੂੰ ਆਪਣਾ ਭਾਈਵਾਲ ਬਣਾ ਲਿਆ। ਜਿਉਣਾ ਡਾਕੇ ਮਾਰਨ ਲੱਗਾ, ਇੱਕ ਸ਼ਰਤ ਇਹ ਲਾਈ, ਕਿਸੇ ਦੀ ਨੂੰਹ ਧੀ ਨੂੰ ਮੈਲੀ ਅੱਖ ਨਾਲ ਨਹੀਂ ਵੇਖਣਾ, ਨਾ ਹੀ ਮੌੜੀ ਜਾ ਕੇ ਡਾਕਾ ਮਾਰਨਾ, ਗਰੀਬ ਗਰੂਬੇ ਦੀ ਮਦਦ ਕਰਨੀ ਹੈ। ਆਏ ਦਿਨ ਜਿਉਣੇ ਮੋੜ ਦੀਆਂ ਲੁੱਟਾਂ ਖੋਹਾਂ ਮਾਰ ਧਾੜ ਬਰਾਤਾਂ ਡੱਕਣ ਸੂਦਖੋਰਾਂ ਅਤੇ ਸੁਨਿਆਰਾਂ ਨੂੰ ਲੁੱਟਣ ਦੀਆਂ ਖਬਰਾਂ ਆਉਣ ਲੱਗੀਆਂ। ਪੁਲਿਸ ਉਹਦਾ ਪਿੱਛਾ ਕਰਦੀ, ਜਿਉਣਾ ਡਾਹ ਨਾ ਦਿੰਦਾ। ਪੁਲਿਸ ਨਮੋਸ਼ੀ ਦੀ ਮਾਰੀ ਪਈ ਸੀ, ਸਾਰੇ ਇਲਾਕੇ ਵਿੱਚ ਜਿਉਣੇ ਦੀ ਬੱਲੇ ਬੱਲੇ ਸੀ। ਪੁਲਿਸ ਉਹਦੀ ਸੁਰਮਤਾਈ ਤੋਂ ਡਰਦੀ, ਉਹਨੂੰ ਹੱਥ ਨਹੀਂ ਸੀ ਪਾਉਂਦੀ। ਉਸਨੂੰ ਫੜਨ ਲਈ ਉਹਦੇ ਸਿਰ ਦਾ ਇਨਾਮ ਸਰਕਾਰ ਨੇ ਐਲਾਨਿਆ ਹੋਇਆ ਸੀ। ਧੀ ਭੈਣ ਦੀ ਇੱਜ਼ਤ ਦਾ ਸਾਂਝੀ ਵਾਲ ਹੋਣ ਕਾਰਨ ਅਤੇ ਗਊ ਗਰੀਬ ਦਾ ਰੱਖਿਅਕ ਹੋਣ ਕਰਕੇ ਪਿੰਡ ਦੇ ਲੋਕ ਉਸਨੂੰ ਹੱਥੀਂ ਛਾਵਾਂ ਕਰਦੇ ਸਨ। ਪੁਲਿਸ ਆਈ ਅਤੇ ਉਹ ਕਿਸੇ ਦੇ ਵੀ ਘਰ ਲੁੱਕ ਸਕਦਾ ਸੀ। ਕਈ ਦਿਲਚਸਪ ਅਤੇ ਅਲੋਕਾਰ ਘਟਨਾਵਾਂ ਅਤੇ ਕਹਾਣੀਆਂ ਉਹਦੇ ਨਾਂ ਨਾਲ ਜੁੜੀਆਂ ਹੋਈਆਂ ਹਨ। ਉਹ ਆਪਣੀ ਮਾਰ ਧਾੜ ਦਾ ਲੁੱਟਿਆ ਮਾਲ ਕੰਡਿਆਲ ਪਿੰਡ ਦੇ ਕਾਂਸ਼ੀ ਰਾਮ ਬਾਣੀ ਕੋਲ ਰੱਖਿਆ ਕਰਦਾ ਸੀ। ਇੱਕ ਦਿਨ ਬਾਣੀਏ ਦਾ ਦਿਲ ਬੇਈਮਾਨ ਹੋ ਗਿਆ। ਉਸਨੇ ਜਿਉਣੇ ਨੂੰ ਫੜਾ ਕੇ ਉਹਦਾ ਮਾਲ ਹੜੱਪ ਕਰਨ ਬਾਰੇ ਮਨ ਬਣਾ ਲਿਆ ਅਤੇ ਪੁਲਿਸ ਨੂੰ ਖਬਰ ਦਿੱਤੀ ਬਈ ਭਲਕੇ ਜਿਉਣੇ ਨੇ ਆਉਣਾ। ਪੁਲਿਸ ਆ ਗਈ, ਜਿਉਣਾ ਅਜੇ ਆਇਆ ਨਹੀਂ ਸੀ ਕਿ ਇੱਕ ਬੁੱਢੀ ਨੱਸੀ ਨੱਸੀ ਗਈ, ਪਿੰਡੋਂ ਬਾਹਰ ਹੀ ਜਿਉਣੇ ਨੂੰ ਬਾਣੀਏ ਦੀ ਕਰਤੂਤ ਬਾਰੇ ਦੱਸ ਦਿੱਤਾ। ਉਹ ਉਸੇ ਪਲ ਪਿਛਾਂ ਮੁੜ ਗਿਆ। ਜਦੋਂ ਪੁਲਿਸ ਚਲੀ ਗਈ, ਜਿਉਣੇ ਨੇ ਆ ਕੇ ਕਾਂਸ਼ੀ ਰਾਮ ਦਾ ਖੂਬ ਬੜਾਂਗਾ ਕੀਤਾ। ਬਾਣੀਏ ਨੇ ਮਸੀਹ ਮਿੰਨਤਾਂ ਤਰਲੇ ਕਰਕੇ ਆਪਣੀ ਜਾਨ ਬਖਸ਼ਾਈ ਅਤੇ ਅਗਾਂਹ ਤੋਂ ਬੇਈਮਾਨੀ ਕਰਨ ਤੋਂ ਤੌਬਾ ਕੀਤੀ। ਸੌਣ ਦਾ ਮਹੀਨਾ ਸੀ, ਲੌਂਗੋਵਾਲ ਦੇ ਗੋਰੇ ਤੀਆਂ ਪੈ ਰਹੀਆਂ ਸਨ। ਜਿਉਣੇ ਮੋੜ ਦੀ ਟੋਲੀ ਉੱਥੇ ਆ ਪੁੱਜੀ। ਜਿਉਣੇ ਨੇ ਜ਼ਮੀਨ 'ਤੇ ਚਾਦਰ ਵਿਛਾ ਕੇ ਆਖਿਆ, ਕੁੜੀਓ ਆਪਣੀਆਂ ਟੂਮਾਂ ਲਾ ਦਿਓ। ਡਰਦੀਆਂ ਮਾਰੀਆਂ ਕੁੜੀਆਂ ਬਹੂਆਂ ਆਪਣੀਆਂ ਟੂਮਾਂ ਲਾ ਚਾਦਰੇ 'ਤੇ ਸੁੱਟੀ ਜਾਣ। ਉਹ ਚਾਦਰਾ ਭਲੇਟਣ ਹੀ ਲੱਗਾ ਸੀ ਕਿ ਇੱਕ ਕੁੜੀ ਹੌਂਸਲਾ ਕਰਕੇ ਬੋਲੀ, ਵੇ ਵੀ ਰਿਹਾ ਮੈਂ ਤਾਂ ਸਹੁਰੇ ਬੜੇ ਅਵੇੜੇ ਹੈ, ਉਹ ਤਾਂ ਮੇਰੇ ਹੱਡਾਂ 'ਚੋਂ ਟੂਮਾਂ ਕੱਢ ਲੈਣਗੇ। ਮੇਰੇ ਪਿਓਕੇ ਬੜੇ ਗਰੀਬ ਹੈ, ਉਹਨਾਂ ਮਸੀਂ ਮੇਰਾ ਵਿਆਹ ਕੀਤਾ ਜ਼ਮੀਨ ਧਰ ਕੇ, ਉਹਨਾਂ 'ਚ ਦੁਬਾਰਾ ਟੂਮਾਂ ਕਢਾਉਣ ਦੀ ਪਰੋਖੋਂ ਨਹੀਂ। ਬੇਬੀਰਾ ਮੈਂ ਤੇਰੀ ਭੈਣ ਵਰਗੀ ਹਾਂ। ਕੁੜੀ ਦਾ ਤਰਲਾ ਹੀ ਅਜਿਹਾ ਸੀ ਕਿ ਜਿਉਣੇ ਦਾ ਦਿਲ ਪਸੀਜ ਗਿਆ। ਉਹਨੇ ਝੱਟ ਚਾਦਰੇ ਦੀ ਗੰਢ ਖੋਲ੍ਹ ਦਿੱਤੀ ਅਤੇ ਆਖਿਆ, ਕੁੜੀਓ ਲੈ ਲਓ ਆਪਣੋ ਆਪਣੀਆਂ ਟੂਮਾਂ, ਅਤੇ ਚਾਦਰਾ ਝਾੜ ਕੇ ਅਗਾਂਹ ਟੁਰ ਗਿਆ। ਇਸ ਘਟਨਾ ਤੋਂ ਮਗਰੋਂ ਉਹਨੇ ਆਪਣੇ ਸਾਥੀਆਂ ਨੂੰ ਤੀਆਂ ਲੁੱਟਣ ਤੋਂ ਸਦਾ ਲਈ ਵਰਜ ਦਿੱਤਾ। ਇੱਕ ਦਿਨ ਰਾਹ ਜਾਂਦਿਆਂ ਜਿਉਣੇ ਨੂੰ ਭੁੱਖ ਲੱਗ ਗਈ। ਉਸ ਵੇਖਿਆ ਇੱਕ ਕੁੜੀ ਖੇਤ ਨੂੰ ਭੱਤਾ ਲਈ ਜਾਂਦੀ ਹੈ। ਉਹਨੇ ਕੁੜੀ ਨੂੰ ਰੋਕ ਕੇ ਆਖਿਆ, ਭੈਣੇ ਰੋਟੀ ਖਵਾਏਂਗੀ? ਆਹੋ ਵੀਰ, ਆਹ ਕੁੜੀ ਨੇ ਸਿਰ ਤੋਂ ਛਿੱਕੂ ਲਾ ਕੇ ਲੱਸੀ ਦੀ ਚੱਕਰੀ ਧਰਤੀ 'ਤੇ ਰੱਖੀ। ਤੇ ਪੌਣੇ ਚੋਂ ਦੋ ਮਿੱਸੀਆਂ ਰੋਟੀਆਂ ਕੱਢ ਕੇ ਉੱਤੇ ਅੰਬ ਦੇ ਚਾਰ ਦੀ ਫਾੜੀ ਤੇ ਗੰਢਾਂ ਧਰ ਕੇ ਉਹਦੇ ਹੱਥ ਫੜਾ ਦਿੱਤੀਆਂ। ਜਿਉਣੇ ਨੇ ਰੋਟੀ ਖਾ ਕੇ ਕੁੜੀ ਦੇ ਹੱਥ 25 ਰੁਪਏ ਰੱਖ ਕੇ ਉਹਦਾ ਸਿਰ ਪਲੋਸਿਆ ਤੇ ਅਗਾਂਹ ਟੁਰ ਗਿਆ। ਕੁਝ ਦਿਨਾਂ ਮਗਰੋਂ ਜਿਉਣੇ ਮੋੜ ਨੇ ਦੌਲੇਆਲ ਪਿੰਡ ਵਿੱਚੋਂ ਇੱਕ ਵਧੀਆ ਨਸਲ ਦਾ ਘੋੜਾ ਜਾ ਖੋਲਿਆ। ਪਿਛਾੜੀ ਖਿੱਚੀ ਜਾਣ ਕਰਕੇ ਕਿੱਲਾ ਉਖੜ ਕੇ ਉਹਦੇ ਨੱਕ ਤੇ ਜਾ ਵੱਜਾ ਤੇ ਜ਼ਖਮ ਦਾ ਨਿਸ਼ਾਨ ਪੈ ਗਿਆ। ਜਿਉਣੇ ਮੋੜ ਦੇ ਸਖੀ ਪੁਣੇ ਤੇ ਸੁਰਮਤਾਈ ਦੀਆਂ ਕਈ ਹੋਰ ਵੀ ਕਹਾਣੀਆਂ ਨੇ। ਇੱਕ ਵਾਰ ਉਹਨਾਂ ਨੇ ਇੱਕ ਝੀੜੀ ਵਿੱਚ ਬਰਾਤ ਰੋਕ ਲਈ ਤੇ ਬਹੂ ਦੇ ਸਾਰੇ ਗਹਿਣੇ ਲੁਹਾ ਕੇ ਜਾਂਜੀਆਂ ਦੇ ਖਿੱਸੇ ਵੀ ਖਾਲੀ ਕਰਵਾ ਲਏ। ਉਹਦੇ ਨੱਕ ਦੇ ਨਿਸ਼ਾਨ ਤੋਂ ਜੱਟ ਨੇ ਪਛਾਣ ਲਿਆ, ਬਈ ਇਹ ਤਾਂ ਜਿਉਣਾ ਮੋੜ ਹੈ। ਉਹਨੇ ਜਿਉਣੇ ਅੱਗੇ ਹੱਥ ਜੋੜ ਕੇ ਆਖਿਆ, ਭੋਏ ਧਰ ਕੇ ਇੱਕ ਮੁੰਡਾ ਵਿਆਹਿਆ, ਬਹੂ ਨੂੰ ਟੂਮ ਛੱਲਾ ਮੰਗ ਕੇ ਪਾਇਆ, ਵਾਸਤਾ ਹੀ ਰੱਬ ਦਾ ਤੂੰ ਸਾਡਾ ਜੱਟ ਭਾਈ, ਲੁੱਟ ਸ਼ਾਹੂਕਾਰਾਂ ਨੂੰ ਜਿੰਨਾ ਲੁੱਟ ਮਚਾਈ। ਜਿਉਣੇ ਨੇ ਸਾਰਾ ਟੂਮ ਟੱਲਾ ਮੋੜ ਕੇ ਪੱਲਿਓਂ ਹੋਰ 1000 ਰੁਪਇਆ ਪਾ ਕੇ ਬਰਾਤ ਅਗਾਂਹ ਤੋਰ ਦਿੱਤੀ। ਜਿਉਣੇ ਮੋੜ ਦੀ ਸਾਰੇ ਇਲਾਕੇ ਵਿੱਚ ਦਹਿਸ਼ਤ ਹੀ ਇੰਨੀ ਸੀ ਕਿ ਕਈ ਬਦਮਾਸ਼ ਆਪਣੇ ਆਪ ਨੂੰ ਜਿਉਣਾ ਮੋੜ ਦੱਸ ਕੇ ਲੁੱਟ ਮਾਰ ਕਰਨ ਲੱਗ ਪਏ ਸਨ। ਇੱਕ ਵਾਰੀ ਇੱਕ ਬ੍ਰਾਹਮਣ ਆਪਣੀ ਧੀ ਨੂੰ ਸਹੁਰਿਆਂ ਤੋਂ ਲਈ ਆ ਰਿਹਾ ਸੀ। ਰਾਹ ਜੰਗਲ 'ਚੋਂ ਹੋ ਕੇ ਜਾਂਦਾ ਸੀ ਜਦੋਂ ਉਹ ਜੰਗਲ 'ਚ ਬੜੇ ਅੱਗੋਂ ਬਦਮਾਸ਼ਾਂ ਨੇ ਉਹਨਾਂ ਨੂੰ ਘੇਰ ਲਿਆ। ਬ੍ਰਾਹਮਣ ਥਰ ਥਰ ਕੰਬ ਰਿਹਾ ਸੀ ਤੇ ਕੁੜੀ ਦੀਆਂ ਲੇਰਾਂ ਨਿਕਲ ਰਹੀਆਂ ਸਨ। ਅਚਾਨਕ ਜਿਉਣਾ ਮੋੜ ਉੱਧਰੋਂ ਆ ਨਿਕਲਿਆ। ਉਸਨੇ ਆਉਂਦੇ ਸਾਰੇ ਬਦਮਾਸ਼ਾਂ ਨੂੰ ਲਲਕਾਰਾ ਮਾਰਿਆ, ਤੂੰ ਕੌਣ ਹੁੰਦਾ ਸਾਨੂੰ ਰੋਕਣ ਵਾਲਾ? ਇੱਕ ਮਾੜਕੂ ਜਿਹਾ ਬਦਮਾਸ਼ ਬੋਲਿਆ, ਮੈਂ ਆ ਤੁਹਾਡੀ ਧੀ ਦਾ ਖਸਮ, ਤੁਹਾਡਾ ਜਮਾਈ ਜਿਉਣਾ ਮੋੜ। ਜਿਉਣੇ ਮੋੜ ਦਾ ਨਾਂ ਸੁਣਦੇ ਸਾਰੀ ਬਰਸਾਤੀ ਬਦਮਾਸ਼ਾਂ ਦੇ ਹੋਸ਼ ਉੱਡ ਗਏ। ਜਿਉਣੇ ਨੇ ਜੁੱਤੀਆਂ ਮਾਰ ਮਾਰ ਉਹਨਾਂ ਨੂੰ ਭਜਾ ਦਿੱਤਾ ਤੇ ਮਗਰੋਂ ਆਪ ਜਾ ਕੇ ਬ੍ਰਾਹਮਣ ਤੇ ਉਹਦੀ ਧੀ ਨੂੰ ਉਹਦੇ ਘਰੇ ਛੱਡ ਕੇ ਆਇਆ। ਬ੍ਰਾਹਮਣ ਜਿਉਣੇ ਮੋੜ ਨੂੰ ਅਸੀਸਾਂ ਦਿੰਦਾ ਨਹੀਂ ਸੀ ਥੱਕਦਾ। ਕਹਿੰਦੇ ਨੇ ਸੰਗਰੂਰ ਕੋਲ ਇੱਕ ਪਿੰਡ ਗੋਡੀ ਕਰਦੇ ਇੱਕ ਜੱਟ ਕੋਲ ਉਹਦੀ ਮੁਟਿਆਰ ਧੀ ਰੋਟੀ ਲੈ ਕੇ ਆਈ। ਦੇਵ ਨੇਤ ਨਾਲ ਘੁੰਮਦਾ ਘੁੰਮਾਉਂਦਾ ਜਿਉਣਾ ਮੋੜ ਵੀ ਉੱਥੇ ਆ ਗਿਆ। ਵਿਆਹੁਣ ਯੋਗ ਕੁੜੀ ਵੱਲ ਵੇਖ ਕੇ ਜਿਉਣੇ ਨੇ ਜੱਟ ਨੂੰ ਪੁੱਛਿਆ, ਬਈ ਸਰਦਾਰਾ, ਧੀ ਕਿਤੇ ਮੰਗੀ ਵਿਆਹੀ ਵੀ ਹੋਈ ਹੈ? ਜੱਟ ਨੇ ਮਸੋਸਿਆ ਜਿਹਾ ਮੂੰਹ ਕਰਕੇ ਕਿਹਾ, ਜਿਉਣ ਸਿਆਂ, ਅਸੀਂ ਧੀ ਵਿਆਹੁਣ ਯੋਗੇ ਕਿੱਥੇ ਹਾਂ, ਮਸੀਂ ਗੁਜ਼ਾਰਾ ਤੁਰਦਾ, ਸਾਰੀ ਪੈਲੀ ਮਾਰੂ ਆ। ਜਿਉਣੇ ਮੋੜ ਨੇ ਉਸੇ ਵੇਲੇ ਆਪਣੇ ਲੱਕ ਨਾਲੋਂ ਖੋਲ੍ਹ ਕੇ 100-100 ਦੀਆਂ 5 ਬਾਸਣੀਆਂ ਜੱਟ ਦੇ ਹਵਾਲੇ ਕਰਕੇ ਆਖਿਆ, ਕਰ ਧੀ ਦਾ ਨਾਤਾ ਗੱਜ ਵੱਜ ਕੇ, ਦੇਖੀ ਕਿਤੇ ਕਿਸੇ ਹੋਰ ਪਾਸੇ ਨਾ ਵਰਤ ਲਈ। ਅੱਜ ਦੇ ਸਮੇਂ ਹਜ਼ਾਰਾਂ ਦੀ ਰਾਸ਼ੀ ਸੀ। ਜੱਟ ਜਿਉਣੇ ਮੋੜ ਦੀ ਸਖਾਵਤ ਦੇ ਬਾਰੇ ਬਾਰੇ ਜਾ ਰਿਹਾ ਸੀ। ਹੋਰ ਵੀ ਅਨੇਕਾਂ ਕਿੱਸੇ ਜਿਉਣੇ ਮੋੜ ਦੇ ਨਾਂ ਨਾਲ ਜੁੜੇ ਹੋਏ ਨੇ। ਉਸਦੀ ਬਹਾਦਰੀ, ਸੁਰਮਗਤੀ, ਦਰਿਆ ਦਲੀ ਤੇ ਸਖਾਵਤ ਦਾ ਜ਼ਿਕਰ ਲੋਕ ਕਵੀਆਂ ਨੇ ਆਪਣੀਆਂ ਕਾਵਿ ਰਚਨਾਵਾਂ ਵਿੱਚ ਕੀਤਾ ਹੈ। ਜਿਉਣਾ ਮੋੜ ਸਾਧ ਗਊ ਗਰੀਬ ਦੀ ਕਰੇ ਸੇਵਾ, ਖਬੀਖਾਨਾ ਦੀ ਅਲਖ ਮੁਕਾਉਂਦਾ ਜੀ, ਜਿਹੜੇ ਬਾਦਸ਼ਾਹ ਦੇ ਘਰ ਕਰੇ ਚੋਰੀ, ਪਰਚਾ ਛਾਪ ਕੇ ਪਹਿਲਾਂ ਲੰਘਾਉਂਦਾ ਜੀ, ਛੀਣੀ ਮਾਂ ਨੇ ਜੰਮਿਆ ਸ਼ੇਰ ਜਿਉਣਾ, ਨਹੀਂ ਲੁੱਕ ਕੇ ਵਕਤ ਲਗਾਉਂਦਾ ਜੀ। ਜਿਸ ਮਕਸਦ ਲਈ ਜਿਉਣਾ ਡਾਕੂ ਬਣਿਆ ਸੀ ਉਹ ਹਜੇ ਪੂਰਾ ਨਹੀਂ ਸੀ ਹੋਇਆ। ਡੋਗਰ ਨੂੰ ਮਾਰ ਕੇ ਆਪਣੇ ਭਰਾ ਦਾ ਬਦਲਾ ਲੈਣ ਦਾ ਨਿਸ਼ਾਨਾ ਉਹਦੇ ਸਾਹਮਣੇ ਸੀ। ਨਿਸ਼ਾਨਾ ਪੂਰਾ ਹੋਣ 'ਤੇ ਹੀ ਉਹਦੇ ਕਾਲਜੇ ਠੰਡ ਪੈਣੀ ਸੀ। ਇੱਕ ਦਿਨ ਘੋੜੀ 'ਤੇ ਸਵਾਰ ਹੋ ਕੇ ਜਿਉਣਾ ਮੋੜ ਅਹਿਮਦ ਡੋਗਰ ਦੇ ਪਿੰਡ ਡਸਕੇ ਜਾ ਪੁੱਜਾ। ਉਹਨੇ ਪਾਲੀ ਹੱਥ ਡੋਗਰ ਨੂੰ ਸੁਨੇਹਾ ਭੇਜਿਆ, ਤੇਰਾ ਜਮਾਈ ਆਪਣੇ ਭਰਾ ਕਿਸ਼ਨੇ ਦਾ ਬਦਲਾ ਲੈਣ ਆਇਆ, ਤੈਂ ਮੇਰੇ ਭਾਈ ਨੂੰ ਧੋਖੇ ਨਾਲ ਫੜਾਇਆ ਸੀ, ਜੇ ਤੂੰ ਅਸਲੀ ਬਾਪ ਦਾ ਤੁਖਮ ਹੈ ਤਾਂ ਸਾਹਮਣੇ ਆ ਜਾ, ਭਾਜੀਆ ਫੇਰ ਨਾ ਆਖੀ। ਜਿਉਣੇ ਮੋੜ ਦਾ ਸੁਨੇਹਾ ਸੁਣਦੇ ਸਾਰੀ ਡੋਗਰ ਦੀਆਂ ਅੱਖਾਂ ਵਿੱਚ ਲਾਲ ਸੂਹੇ ਡੋਰੇ ਡਲਕ ਪਏ। ਉਹਨੇ ਕਾਰਤੂਸਾਂ ਦੀ ਪੇਟੀ ਆਪਣੇ ਮੋਢੇ ਨਾਲ ਲਮਕਾਈ ਤੇ ਹੱਥ 'ਚ ਰਫਲ ਫੜ ਕੇ ਘੋੜੇ 'ਤੇ ਸਵਾਰ ਹੁੰਦਾ ਬੋਲਿਆ, ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਉਹ ਨਈਆਂ ਵੱਲ ਨੂੰ ਭੱਜਦਾ, ਅੱਜ ਵੱਡਾ ਸੂਰਮਾ ਜਿਉਣਾ ਮੇਰੇ ਕੋਲੋਂ ਬਚ ਕੇ ਨਹੀਂ ਜਾ ਸਕਦਾ। ਡੋਗਰ ਦੀ ਘਰਵਾਲੀ ਨੇ ਉਸਨੂੰ ਰੋਕਿਆ ਵੀ, ਪਰ ਡੋਗਰ ਦੇ ਸਿਰ ਖੂਨ ਸਵਾਰ ਹੋਇਆ ਹੋਇਆ ਸੀ। ਉਹ ਪਿੰਡੋਂ ਬਾਹਰ ਮੈਦਾਨ ਵਿੱਚ ਜਾ ਪੁੱਜਾ, ਜਿੱਥੇ ਖੜਾ ਜਿਉਣਾ ਮੋੜ ਖੋਰੂ ਪਾ ਰਿਹਾ ਸੀ। ਜਿਉਣੇ ਨੇ ਡੋਗਰ ਨੂੰ ਲਲਕਾਰਾ ਮਾਰਿਆ, ਡੋਗਰਾ, ਮੈਂ ਤੇਰੇ ਵਰਗਾ ਪਾਜੀ ਨਹੀਂ, ਸੂਰਮਾ ਕਿਸੇ ਨੂੰ ਧੋਖੇ ਨਾਲ ਨਹੀਂ ਮਾਰਦਾ, ਪਹਿਲਾ ਵਾਰ ਤੇਰਾ ਹੈ। ਡੋਗਰ ਨੇ ਪਹਿਲਾਂ ਫਾਇਰ ਕੀਤਾ, ਜਿਉਣੇ ਦੀ ਘੋੜੀ ਧਰਤੀ 'ਤੇ ਨਿੰਮ ਗਈ, ਗੋਲੀ ਉੱਪਰੋਂ ਲੰਘੀ, ਦੂਜਾ ਫਾਇਰ ਵੀ ਫੋਕਾ ਹੀ ਗਿਆ। ਜਿਉਣੇ ਮੋੜ ਨੇ ਅਜਿਹੀ ਸਿਸਤ ਬੰਨ੍ਹੀ ਕਿ ਪਹਿਲੇ ਫਾਇਰ ਨਾਲ ਹੀ ਡੋਗਰ ਨੂੰ ਪਾਰ ਬੁਲਾ ਦਿੱਤਾ। ਡੋਗਰ ਦੀ ਲਾਸ਼ ਧਰਤੀ 'ਤੇ ਪਈ ਤੜਫ ਰਹੀ ਸੀ। ਡੋਗਰ ਦੇ ਘਰ ਹਾਹਾਕਾਰ ਮੱਚ ਗਈ। ਕਿਸੇ ਮੌੜੀ ਜਾ ਦੱਸਿਆ, ਜਿਉਣੇ ਨੇ ਡੋਗਰ ਨੂੰ ਮਾਰ ਕੇ ਆਪਣੇ ਭਰਾ ਦਾ ਬਦਲਾ ਲੈ ਲਿਆ। ਸਾਰਾ ਪਿੰਡ ਉਸਦੇ ਬਲਿਹਾਰੇ ਜਾ ਰਿਹਾ ਸੀ। ਡੋਗਰ ਦੇ ਮਰਨ ਦੀ ਖਬਰ ਸਾਰੇ ਇਲਾਕੇ ਵਿੱਚ ਅੱਗ ਵਾਂਗ ਫੈਲ ਗਈ। ਘਰੇ ਘਰ ਜਿਉਣੇ ਮੋੜ ਦੀਆਂ ਗੱਲਾਂ ਹੋ ਰਹੀਆਂ ਸਨ। ਹਰ ਕੋਈ ਉਸ ਅਣਖੀ ਸੂਰਮੇ ਦੀਆਂ ਗੱਲਾਂ ਕਰ ਰਿਹਾ ਸੀ। ਘਰ ਘਰ ਪੁੱਤ ਜੰਮਦੇ, ਜਾਣਾ ਮੋੜ ਨਹੀਂ ਕਿਸੇ ਬਣ ਜਾਣਾ। ਬੁਢਲਾਡੇ ਦੀ ਪੁਲਿਸ ਨੇ ਜਿਉਣੇ ਮੋੜ ਨੂੰ ਫੜਨ ਦੀ ਸਿਰ ਤੋੜ ਕੋਸ਼ਿਸ਼ ਕੀਤੀ, ਪਰੰਤੂ ਉਹ ਉਹਨਾਂ ਦੇ ਹੱਥ ਆਉਣ ਵਾਲਾ ਕਿੱਥੇ ਸੀ। ਪੁਲਿਸ ਤਾਂ ਉਸ ਪਾਸੋਂ ਥਰ ਥਰ ਕੰਬਦੀ ਸੀ, ਉਹਦੇ ਸਾਹਮਣੇ ਆਉਣ ਦਾ ਹੌਸਲਾ ਨਹੀਂ ਸੀ ਕਰਦੀ। ਪੂਰੀ ਸ਼ਾਨ ਨਾਲ ਜਿਉਣਾ ਮੋੜ ਆਪਣੇ ਇਲਾਕੇ ਵਿੱਚ ਵਿਚਰ ਰਿਹਾ ਸੀ। ਜਿਉਣਾ ਅਲਵੇਲੇ ਸੁਭਾਅ ਦਾ ਮਾਲਕ ਸੀ, ਅਲੋਕਾਰ ਗੱਲਾਂ ਕਰਨ ਵਾਲਾ। ਇੱਕ ਵਾਰ ਉਸਨੂੰ ਕੀ ਸੁੱਝੀ, ਉਹਨੇ ਨਾਭੇ ਦੇ ਰਾਜੇ ਹੀਰਾ ਸਿੰਘ ਦੇ ਮਹਿਲਾਂ ਵਿੱਚ ਜਾ ਕੇ ਘੋੜੀ ਖੋਲ ਲਈ। ਗੋਲੀ ਸਿੰਨ ਕੇ ਸੰਤਰੀ ਨੂੰ ਆਖਿਆ, ਕਹਿ ਦੀ ਆਪਣੇ ਰਾਜੇ ਨੂੰ ਜਿਉਣਾ ਮੋੜ ਲੈ ਗਿਆ ਤੇਰੀ ਘੋੜੀ। ਲੋਕ ਬਾਰੇ ਬਾਰੇ ਜਾ ਰਹੇ ਸਨ ਜਿਉਣੇ ਮੋੜ ਦੇ, ਜਿਸਨੇ ਰਾਜੇ ਦੀ ਘੋੜੀ ਖੋਲ੍ਹ ਲਈ ਸੀ। ਰਾਜੇ ਨੇ ਆਪਣੀ ਪੁਲਿਸ ਉਸਦੇ ਮਗਰ ਲਾ ਦਿੱਤੀ। ਆਖਰ ਸੁੱਤਾ ਪਿਆ ਜਿਉਣਾ ਮੋੜ ਫੜਿਆ ਗਿਆ। ਕਹਿੰਦਾ ਮੈਂ ਤਾਂ ਚਾਲ ਵੇਖਣ ਲਈ ਹੀ ਚੁਰਾਈ ਸੀ। ਉਸਨੂੰ ਨਾਭਾ ਜੇਲ੍ਹ ਵਿੱਚ ਡੱਗ ਦਿੱਤਾ ਗਿਆ, ਪਰੰਤੂ ਉਹ ਅਗਲੀ ਰਾਤ ਹੀ ਜੇਲ੍ਹ ਭੰਨ ਕੇ ਨੱਸ ਆਇਆ। ਜਿਉਣਾ ਮੋੜ ਨੈਣਾ ਦੇਵੀ ਦਾ ਸ਼ਰਧਾਲੂ ਸੀ। ਉਸਨੂੰ ਵਿਸ਼ਵਾਸ ਸੀ ਕਿ ਉਹ ਉਸਦੀ ਹਰ ਪਲ ਰੱਖਿਆ ਕਰਦੀ ਹੈ। ਉਹਦੇ ਨੈਣਾ ਦੇਵੀ ਦੇ ਮੰਦਰ 'ਤੇ ਜਾ ਕੇ ਸੋਨੇ ਦਾ ਛਤਰ ਚੜ੍ਹਾਉਣ ਦਾ ਐਲਾਨ ਕਰ ਦਿੱਤਾ। ਉਸਨੇ ਖਬਰਾਂ ਭੇਜੀਆਂ ਸਾਰੇ ਰਾਜਿਆਂ ਨੂੰ, ਨੈਣਾ ਦੇਵੀ ਦੇ ਮੰਦਰ 'ਤੇ ਜਾਊਂਗਾ ਮੈਂ, ਜਿਹਦੇ ਆਸਰੇ ਫੌਜਾਂ ਦੇ ਨੱਕ ਮੋੜੇ, ਛਤਰ ਸੋਨੇ ਦਾ ਚਾੜ ਕੇ ਆਊਂਗਾ ਮੈਂ, ਜੋ ਰਲਾ ਕੇ ਆ ਜਾਏ ਉਹ ਫੜਨ ਮੈਨੂੰ ਨਹੀਂ, ਮਰਨ ਤੋਂ ਮੁੱਖ ਪਵਾਊਂਗਾ ਮੈਂ। ਨੈਣਾ ਦੇਵੀ ਦੇ ਦਰਸ਼ਨਾਂ ਨੂੰ ਜਾਂਦਿਆਂ ਜਿਉਣੇ ਮੋੜ ਨੇ ਪਟਿਆਲਾ ਸ਼ਹਿਰ ਵਿੱਚ ਜਾ ਕੇ ਪੁਲਿਸ ਦੇ ਹੌਲਦਾਰ ਦਾ ਭੇਸ ਧਾਰ ਕੇ ਕਿਲ੍ਹਾ ਮੁਬਾਰਕ ਦੀ ਕੰਧ ਉੱਤੇ ਲਿਖ ਕੇ ਕਾਗਜ਼ ਲਾ ਦਿੱਤਾ, ਜਿਉਣਾ ਮੋੜ ਅਦਾਲਤ ਬਾਜ਼ਾਰ 'ਚ ਫਿਰਦਾ, ਫੜ ਲਓ, ਆਥਣੇ 7 ਵਜੇ ਉਹ ਨੈਣਾ ਦੇਵੀ ਨੂੰ ਜਾਣ ਖਾਤਰ ਗੱਡੀ ਚੜੂਗਾ। ਥਾਂ ਥਾਂ ਪੁਲਿਸ ਟੱਕਰਾਂ ਮਾਰਦੀ ਰਹੀ, ਪਰੰਤੂ ਜਿਉਣਾ ਮੋੜ ਸਾਧੂ ਦਾ ਭੇਸ ਧਾਰ ਕੇ ਨੈਣਾ ਦੇਵੀ ਦੀ ਗੱਡੀ 'ਤੇ ਸਵਾਰ ਹੋ ਗਿਆ। ਰੇਲ ਦੇ ਇਕੱਲੇ ਇਕੱਲੇ ਡੱਬੇ 'ਚ ਭਾਲ ਕੀਤੀ ਗਈ, ਪਰੰਤੂ ਸਾਧ ਬਣਿਆ ਜਿਉਣਾ ਮੋੜ ਕਿਸੇ ਤੋਂ ਪਛਾਣ ਨਾ ਹੋਇਆ। ਜਿਉਣਾ ਮੋੜ ਸਾਧ ਦੇ ਭੇਸ ਵਿੱਚ ਨੈਣਾ ਦੇਵੀ ਦੇ ਦਰਸ਼ਨਾਂ ਲਈ ਨੈਣਾ ਦੇਵੀ ਦੇ ਮੰਦਰ ਪੁੱਜ ਗਿਆ। ਪੁਲਿਸ ਭੇਸ ਬਦਲ ਕੇ ਮੰਦਰ ਦੇ ਅੰਦਰ ਬਾਹਰ ਸਤਰਕ ਖੜੋਤੀ ਹੋਈ ਸੀ। ਜਿਉਣੇ ਮੋੜ ਨੇ ਸਾਧੂ ਦੇ ਭੇਸ ਵਿੱਚ ਨੈਣਾ ਦੇਵੀ ਦੇ ਖੁੱਲ੍ਹੇ ਦੀਦਾਰ ਕੀਤੇ, ਸੋਨੇ ਦਾ ਛਤਰ ਦੇਵੀ ਦੀ ਮੂਰਤੀ 'ਤੇ ਚੜ੍ਹਾਉਣ ਦਾ। ਜਿਉਣੇ ਮੋੜ ਨੇ ਛਤਰ ਚੜ੍ਹਾਇਆ ਹੀ ਸੀ ਕਿ ਇੱਕ ਸਿਪਾਹੀ ਨੇ ਉਸਨੂੰ ਉਹਦੇ ਨੱਕ ਦੇ ਨਿਸ਼ਾਨ ਤੋਂ ਪਛਾਣ ਲਿਆ। ਪੁਲਿਸ ਨੇ ਘੇਰਾ ਤੰਗ ਕਰਕੇ ਉਸਨੂੰ ਘੇਰ ਲਿਆ। ਨਿਹੱਥਾ ਹਥਿਆਰਬੰਦ ਪੁਲਿਸ ਦਾ ਮੁਕਾਬਲਾ ਉਹ ਕਦੋਂ ਤੱਕ ਕਰਦਾ। ਆਖਰ ਜਿਉਣਾ ਮੋੜ ਪੁਲਿਸ ਦੇ ਕਾਬੂ ਆ ਗਿਆ, ਬੇਬਸ ਸ਼ੇਰ ਚੰਘਾੜਦਾ ਰਿਹਾ। ਜਿਉਣੇ ਮੋੜ ਨੂੰ ਫਿਰੋਜ਼ਪੁਰ ਦੀ ਜੇਲ੍ਹ ਵਿੱਚ ਡੱਕ ਦਿੱਤਾ ਗਿਆ, ਮੁਕੱਦਮਾ ਚੱਲਿਆ। ਬਲਾਇਤ ਦੀ ਮਲਕਾਂ ਨੇ ਉਸਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਪੰਜਾਬ ਦਾ ਇਹ ਸੂਰਵੀਰ ਅਣਖੀਲਾ ਯੋਧਾ ਅਣਖ ਅਤੇ ਗੈਰਤ ਲਈ ਆਪਣੀ ਜ਼ਿੰਦਗੀ ਘੋਲ ਕਮਾ ਗਿਆ। ਉਹ ਹੱਸਦਿਆਂ ਹੱਸਦਿਆਂ ਫਾਂਸੀ ਦੇ ਤਖ਼ਤੇ 'ਤੇ ਝੂਲ ਗਿਆ। ਪੰਜਾਬ ਦੇ ਲੋਕ ਕਵੀਆਂ ਨੇ ਉਹਦੀ ਜੀਵਨ ਕਹਾਣੀ ਨੂੰ ਆਪਣੇ ਸ਼ਬਦਾਂ ਦੀਆਂ ਲੜੀਆਂ 'ਚ ਪਰੋਇਆ ਹੈ, ਅਤੇ ਪੰਜਾਬ ਦਾ ਲੋਕ ਮਾਨਸ ਉਸਦੀਆਂ ਪਾਈਆਂ ਪੈੜਾਂ ਨੂੰ ਵਾਰੰਬਾਰ ਪ੍ਰਣਾਮ ਕਰਦਾ ਹੈ। ਰਾਤ ਦਿਨ ਭੋਗ ਕੇ ਪਰਾਈਆਂ ਤੀਵੀਆਂ, ਸੂਰਮਾ ਸਦਾਵੇਂ ਅੱਖਾਂ ਪਾਵੇਂ ਨੀਵੀਆਂ, ਪਾਈ ਨਾ ਕਦਰ ਲਾਲ ਦੀ ਪਰਖ ਕੇ, ਲਾਲ ਸੂਹਾ ਹੋ ਗਿਆ ਸੂਰਮਾ ਹਰਖ ਕੇ, ਮੋਢੇ ਨਾਲ ਲਾਵੇ ਚੱਕ ਕੇ ਮਸ਼ੀਨ ਨੂੰ, ਪੇਚ ਨੂੰ ਨਿਕਾਲ ਭਰੇ ਮੈਗਜ਼ੀਨ ਨੂੰ, ਮੱਲ ਵੰਨੀ ਛੱਡੇ ਜੋੜ ਜੋੜ ਸ਼ਿਸ਼ਤਾਂ, ਦੇਰ ਨਾ ਲਗਾਵੇ ਤਾਰ ਦੇਵੇ ਕਿਸ਼ਤਾਂ, ਰਜਵ ਅਲੀ ਘੜੀ ਵਿੱਚ ਉਡਾਤੀ ਗਰਦੈ, ਆਖਰ ਸ਼ਰਮ ਜੀ ਦੇ ਜਾਣੋ ਮਰਦੈ।